ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 72 ਤੇ ਗੌਰ ਖੋਜ ਕਰਾਂਗੇ, ਜਿਹਦਾ ਮੌਜੂ ਏ ਜ਼ਿੰਦਗੀ ਦੀ ਰੋਟੀ। ਪਿਛਲੇ ਸਬਕ ਵਿੱਚ ਅਸੀਂ ਯਸੂ ਨੂੰ ਲੋਕਾਂ ਦੇ ਵੱਡੇ ਵੱਡੇ ਹਜੂਮ ਦੇ ਨਾਲ ਕਲਾਮ ਕਰਦੇ ਸੁਣਿਆ। ਉਹਨੇ ਆਪਣੇ ਕਲਾਮ ਨੂੰ ਤਮਸੀਲਾਂ ਵਿੱਚ ਪੇਸ਼ ਕੀਤਾ ਤੇ ਇਹ ਤਮਸੀਲਾਂ ਅਬਦੀ ਸੱਚਾਈ ਦੇ ਨਾਲ ਭਰੀਆਂ ਪਈਆਂ ਸਨ। ਤੇ ਵੀ ਹਜੂਮ ਵਿੱਚੋਂ ਜ਼ਿਆਦਾਤਰ ਲੋਕ ਇਹਨਾਂ ਤਮਸੀਲਾਂ ਦਾ ਮਤਲਬ ਨਾ ਸਮਝ ਸਕਦੇ ਸਨ ਕਿਉਂਕਿ ਉਹਨਾਂ ਦੇ ਦਿਲ ਸਖਤ ਸਨ। ਉਹਨਾਂ ਨੂੰ ਅਸਮਾਨ ਦੀ ਅਬਦੀ ਚੀਜ਼ਾਂ ਦੀ ਨਹੀਂ ਬਲਕਿ ਜ਼ਮੀਨ ਦੀਆਂ ਫਾਨੀ ਚੀਜ਼ਾਂ ਦੀ ਫਿਕਰ ਸੀ। ਬੜੇ ਸਾਰੇ ਯਸੂ ਨੂੰ ਦਿਲ ਦੇ ਨਾਲ ਕਬੂਲ ਨਾ ਕਰਦੇ ਸਨ ਕਿਉਂਕਿ ਉਹ ਗੁਨਾਹਗਾਰਾਂ ਨੂੰ ਛੁਡਾਵਣ ਤੇ ਬਚਾਵਣ ਆਇਆ ਸੀ। ਉਹ ਲੋਕ ਯਸੂ ਦੇ ਨਾਲ ਨਾਲ ਰਹਿੰਦੇ ਸਨ ਤਾਂ ਕਿ ਜਿਸਮਾਨੀ ਫਾਇਦਾ ਪਾਵਣ। ਅੱਜ ਅਸੀਂ ਯਸੂ ਦੇ ਮੂੰਹ ਦੀਆਂ ਜ਼ਿਆਦਾ ਗੱਲਾਂ ਸੁਣਾਂਗੇ। ਅੱਜ ਅਸੀਂ ਇਹ ਵੀ ਵੇਖਾਂਗੇ ਕਿ ਉਹਨੇ ਆਪਣੇ ਕਲਾਮ ਦੀ ਤਸਦੀਕ ਆਪਣੇ ਮੌਜਜ਼ਿਆਂ ਨਾਲ ਕੀਤੀ। ਸਾਡਾ ਅੱਜ ਦਾ ਸਬਕ ਜ਼ਿੰਦਗੀ ਦੀ ਰੋਟੀ ਦੇ ਨਾਂ ਤੋਂ ਏ, ਯਾਨੀ ਉਹ ਰੋਟੀ ਜਿਹੜੀ ਹਮੇਸ਼ਾ ਦੀ ਜ਼ਿੰਦਗੀ ਦਿੰਦੀ ਏ। ਹੁਣ ਉਹ ਕਿਤਾਬੇ ਮੁਕੱਦਸ ਵਿੱਚ ਮਰਕਜ਼ ਦੀ ਇੰਜੀਲ ਦੇ 6ਵੇਂ ਬਾਬ ਦੀ ਤਾਲੀਮ ਸੁਣੀਏ। ਕਲਾਮੇ ਮੁਕੱਦਸ ਬਿਆਨ ਕਰਦਾ ਹੈ ਤੇ ਰਸੂਲ ਯਸੂ ਦੇ ਕੋਲ ਜਮ੍ਹਾਂ ਹੋਏ ਤੇ ਜੋ ਕੁਝ ਉਹਨਾਂ ਨੇ ਕੀਤਾ ਤੇ ਸਿਖਾਇਆ ਗਿਆ ਸੀ ਸਭ ਉਹਨੂੰ ਬਿਆਨ ਕੀਤਾ। ਉਹਨੇ ਉਹਨਾਂ ਨੂੰ ਆਖਿਆ, ਤੁਸੀਂ ਆਪ ਅਲੱਗ ਵਿਰਾਨ ਜਗ੍ਹਾ ਵਿੱਚ ਚਲੇ ਆਓ ਤੇ ਜ਼ਰਾ ਆਰਾਮ ਕਰੋ, ਇਸ ਲਈ ਕਿ ਬੜੇ ਸਾਰੇ ਲੋਕ ਆਉਂਦੇ ਜਾਂਦੇ ਸਨ ਤੇ ਉਹਨਾਂ ਨੂੰ ਖਾਣਾ ਖਾਵਣ ਦੀ ਵੀ ਫੁਰਸਤ ਨਾ ਮਿਲਦੀ ਸੀ। ਬਸ ਉਹ ਕਿਸ਼ਤੀ ਵਿੱਚ ਬਹਿ ਕੇ ਅਲੱਗ ਇੱਕ ਵਿਰਾਨ ਜਗ੍ਹਾ ਵਿੱਚ ਚਲੇ ਗਏ ਤੇ ਲੋਕਾਂ ਨੇ ਉਹਨਾਂ ਨੂੰ ਜਾਂਦਿਆਂ ਵੇਖਿਆ ਤੇ ਬਹੁਤੇਰਿਆਂ ਨੇ ਪਹਿਚਾਣ ਲਿੱਤਾ ਕਿ ਸਭ ਸ਼ਹਿਰਾਂ ਤੋਂ ਇਕੱਠੇ ਹੋ ਕੇ ਪੈਦਲ ਉੱਧਰ ਦੌੜੇ ਤੇ ਉਹਨਾਂ ਤੋਂ ਪਹਿਲੇ ਜਾ ਪਹੁੰਚੇ ਤੇ ਉਹਨੇ ਉੱਤਰ ਕੇ ਬੜੀ ਭੀੜ ਵੇਖੀ ਤੇ ਉਹਨੂੰ ਉਹਨਾਂ 'ਤੇ ਤਰਸ ਆਇਆ ਕਿਉਂਕਿ ਉਹ ਉਹਨਾਂ ਭੇਡਾਂ ਦੇ ਵੰਗਰ ਸਨ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ ਤੇ ਉਹਨਾਂ ਨੂੰ ਬੜੀਆਂ ਸਾਰੀਆਂ ਗੱਲਾਂ ਦੀ ਤਾਲੀਮ ਦੇਵਣ ਲੱਗਾ। ਜਦੋਂ ਦਿਨ ਬੜਾ ਢਲ ਗਿਆ ਤੇ ਉਹਦੇ ਸ਼ਾਗਿਰਦ ਉਹਦੇ ਕੋਲ ਆ ਕੇ ਆਖਣ ਲੱਗੇ, ਇਹ ਜਗ੍ਹਾ ਵਿਰਾਨ ਏ ਤੇ ਦਿਨ ਬੜਾ ਢਲ ਗਿਆ ਏ, ਇਹਨਾਂ ਨੂੰ ਰੁਖਸਤ ਕਰ ਤਾਂ ਕਿ ਚਾਰੋਂ ਪਾਸੇ ਦੀਆਂ ਬਸਤੀਆਂ ਤੇ ਪਿੰਡਾਂ ਵਿੱਚ ਜਾ ਕੇ ਆਪਣੇ ਵਾਸਤੇ ਕੁਝ ਖਾਣਾ ਮੋਲ ਲੈ ਲਵਨ। ਉਹਨੇ ਉਹਨਾਂ ਨੂੰ ਜਵਾਬ ਵਿੱਚ ਆਖਿਆ, ਤੁਸੀਂ ਇਹਨਾਂ ਨੂੰ ਖਾਵਣ ਵਾਸਤੇ ਦਵੋ। ਉਹਨਾਂ ਨੇ ਉਹਨੂੰ ਆਖਿਆ ਕਿ ਅਸੀਂ ਜਾ ਕੇ 200 ਦਿਨਾਰ ਦੀਆਂ ਰੋਟੀਆਂ ਮੋਲ ਲਿਆਈਏ ਤੇ ਇਹਨਾਂ ਨੂੰ ਖਵਾਈਏ। ਉਹਨੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਨੇ, ਜਾਓ ਵੇਖੋ। ਉਹਨਾਂ ਨੇ ਦਰਿਆਫਤ ਕਰਕੇ ਆਖਿਆ, 5 ਰੋਟੀਆਂ ਤੇ 2 ਮੱਛੀਆਂ। ਉਹਨੇ ਉਹਨਾਂ ਨੂੰ ਹੁਕਮ ਦਿੱਤਾ, ਸਭ ਹਰੀ ਗਾਹ ਤੇ ਦਸਤਾ ਦਸਤਾ ਹੋ ਕੇ ਬਹਿ ਜਾਓ। ਬਸ ਉਹ 100-100 ਤੇ 50-50 ਦੀਆਂ ਲਾਈਨਾਂ ਬਣਾ ਕੇ ਬਹਿ ਗਏ। ਫਿਰ ਉਹਨੇ ਉਹ 5 ਰੋਟੀਆਂ ਤੇ 2 ਮੱਛੀਆਂ ਲਿੱਤੀਆਂ ਤੇ ਅਸਮਾਨ ਵੱਲ ਵੇਖ ਕੇ ਬਰਕਤ ਦਿੱਤੀ ਤੇ ਰੋਟੀਆਂ ਤੋੜ ਕੇ ਸ਼ਾਗਿਰਦਾਂ ਨੂੰ ਦਿੰਦਾ ਗਿਆ ਕਿ ਇਹਨਾਂ ਦੇ ਅੱਗੇ ਰੱਖਣ ਤੇ ਉਹ 2 ਮੱਛੀਆਂ ਵੀ ਸਭ ਵਿੱਚ ਵੰਡ ਦਿੱਤੀਆਂ। ਬਸ ਉਹ ਸਭ ਖਾ ਕੇ ਸੇਰ ਹੋ ਗਏ ਤੇ ਉਹਨਾਂ ਨੇ ਟੁਕੜਿਆਂ ਤੇ ਮੱਛੀਆਂ ਤੋਂ 12 ਟੋਕਰੀਆਂ ਭਰ ਕੇ ਚੁੱਕੀਆਂ ਤੇ ਉਹ ਖਾਵਣ ਵਾਲੇ 5,000 ਮਰਦ ਸਨ। ਤੇ ਫਿਲ ਫੋਰ ਉਹਨੇ ਆਪਣੇ ਸ਼ਾਗਿਰਦਾਂ ਨੂੰ ਮਜਬੂਰ ਕੀਤਾ ਕਿ ਕਿਸ਼ਤੀ ਤੇ ਬਹਿ ਕੇ ਉਹਦੇ ਤੋਂ ਪਹਿਲੇ ਬੈਤਸਦਾ ਨੂੰ ਚਲੇ ਜਾਣ ਜਦੋਂ ਤੱਕ ਉਹ ਲੋਕਾਂ ਨੂੰ ਰੁਖਸਤ ਕਰੇ, ਤੇ ਉਹਨਾਂ ਨੂੰ ਰੁਖਸਤ ਕਰਕੇ ਪਹਾੜ ਤੇ ਦੁਆ ਕਰਨ ਚਲਾ ਗਿਆ। ਤੇ ਜਦੋਂ ਸ਼ਾਮ ਹੋਈ ਤੇ ਕਿਸ਼ਤੀ ਝੀਲ ਦੇ ਵਿੱਚ ਸੀ ਤੇ ਉਹ ਇਕੱਲਾ ਖੁਸ਼ਕੀ ਤੇ ਸੀ। ਜਦੋਂ ਉਹਨੇ ਵੇਖਿਆ ਕਿ ਉਹ ਖੀਨੇ ਤੋਂ ਬੜੇ ਤੰਗ ਨੇ ਕਿਉਂਕਿ ਹਵਾ ਉਹਨਾਂ ਦੇ ਮੁਖਾਲਫ ਸੀ, ਤੇ ਰਾਤ ਦੇ ਪਿਛਲੇ ਪਹਿਰ ਦੇ ਕਰੀਬ ਉਹ ਝੀਲ ਤੇ ਟੁਰਦਾ ਹੋਇਆ ਉਹਨਾਂ ਦੇ ਕੋਲ ਆਇਆ ਤੇ ਉਹਨਾਂ ਤੋਂ ਅੱਗੇ ਨਿਕਲ ਜਾਣਾ ਚਾਹੁੰਦਾ ਸੀ। ਲੇਕਿਨ ਉਹਨਾਂ ਨੇ ਉਹਨੂੰ ਝੀਲ ਤੇ ਚੱਲਦਿਆਂ ਵੇਖ ਕੇ ਖਿਆਲ ਕੀਤਾ ਕਿ ਕੋਈ ਭੂਤ ਏ ਤੇ ਚਿਲਾ ਉੱਠੇ ਕਿਉਂਕਿ ਸਭ ਉਹਨੂੰ ਵੇਖ ਕੇ ਘਬਰਾ ਗਏ ਸਨ। ਮਗਰ ਉਹਨੇ ਫਿਲ ਫੋਰ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਖਾਤਰ ਜਮ੍ਹਾਂ ਰੱਖੋ, ਮੈਂ ਵਾਂ, ਡਰੋ ਨਾ। ਫਿਰ ਉਹ ਕਸ਼ਤੀ 'ਤੇ ਉਹਨਾਂ ਦੇ ਕੋਲ ਆਇਆ ਅਤੇ ਹਵਾ ਥੰਮ ਗਈ ਅਤੇ ਉਹ ਆਪਣੇ ਦਿਲ ਵਿੱਚ ਨਹਾਇਤ ਹੈਰਾਨ ਹੋਏ, ਇਸ ਲਈ ਕਿ ਉਹ ਰੋਟੀਆਂ ਦੇ ਬਾਰੇ ਵਿੱਚ ਨਾ ਸਮਝੇ ਸਨ, ਬਲਕਿ ਉਹਨਾਂ ਦੇ ਦਿਲ ਸਖਤ ਹੋ ਗਏ ਸਨ। ਅਤੇ ਉਹ ਪਾਰ ਜਾ ਕੇ ਗਨੀਸਰਤ ਦੇ ਇਲਾਕੇ ਵਿੱਚ ਪਹੁੰਚੇ ਅਤੇ ਕਸ਼ਤੀ ਘਾਟ 'ਤੇ ਲਾਈ। ਯੋਹੰਨਾ ਬਾਪਚੀ 'ਚ ਮਰਕੂਮੀ। ਦੂਜੇ ਦਿਨ ਉਸ ਭੀੜ ਨੇ ਜਿਹੜੀ ਝੀਲ ਦੇ ਪਾਰ ਖਲੋਤੀ ਸੀ, ਇਹ ਵੇਖਿਆ ਕਿ ਇੱਥੇ ਇੱਕ ਦੇ ਸਿਵਾ ਹੋਰ ਕੋਈ ਛੋਟੀ ਕਸ਼ਤੀ ਨਹੀਂ। ਅਤੇ ਯਿਸੂ ਆਪਣੇ ਸ਼ਾਗਿਰਦਾਂ ਦੇ ਨਾਲ ਕਸ਼ਤੀ 'ਤੇ ਸਵਾਰ ਨਾ ਹੋਇਆ ਸੀ, ਬਲਕਿ ਉਹਦੇ ਸ਼ਾਗਿਰਦ ਚਲੇ ਗਏ ਸਨ। ਲੇਕਿਨ ਬਾਜ਼ ਛੋਟੀਆਂ ਕਸ਼ਤੀਆਂ ਤਬਰਿਆਸ ਤੋਂ ਉਸ ਜਗ੍ਹਾ ਦੇ ਨਜ਼ਦੀਕ ਆਈਆਂ ਜਿੱਥੇ ਉਹਨਾਂ ਨੇ ਖੁਦਾਵੰਦ ਦੇ ਸ਼ੁਕਰ ਕਰਨ ਤੋਂ ਬਾਅਦ ਰੋਟੀ ਖਾਧੀ ਸੀ। ਬਸ ਜਦੋਂ ਲੋਕਾਂ ਨੇ ਵੇਖਿਆ ਕਿ ਇੱਥੇ ਨਾ ਯਿਸੂ ਨਾ ਉਹਦੇ ਸ਼ਾਗਿਰਦ ਅਤੇ ਉਹ ਖੁਦ ਛੋਟੀਆਂ ਕਸ਼ਤੀਆਂ ਵਿੱਚ ਬਹਿ ਕੇ ਯਿਸੂ ਦੀ ਤਲਾਸ਼ ਵਿੱਚ ਕਫਰਨਹੂਮ ਨੂੰ ਆਏ ਅਤੇ ਝੀਲ ਦੇ ਪਾਰ ਉਹਨੂੰ ਮਿਲ ਕੇ ਆਖਿਆ, ਏ ਰੱਬੀ, ਤੂੰ ਇੱਥੇ ਕਿਦੋਂ ਆਇਆ? ਯਿਸੂ ਨੇ ਉਹਨਾਂ ਦੇ ਜਵਾਬ ਵਿੱਚ ਆਖਿਆ, ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਕਿ ਮੌਜੂਜ਼ੇ ਵੇਖੋ, ਬਲਕਿ ਇਸ ਲਈ ਕਿ ਤੁਸੀਂ ਰੋਟੀਆਂ ਖਾ ਕੇ ਸੇਰ ਹੋਏ। ਫਾਨੀ ਖੁਰਾਕ ਵਾਸਤੇ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਵਾਸਤੇ ਜਿਹੜੀ ਹਮੇਸ਼ਾ ਦੀ ਜ਼ਿੰਦਗੀ ਤੱਕ ਬਾਕੀ ਰਹਿੰਦੀ ਹੈ, ਜਿਹਨੂੰ ਇਬਨ ਆਦਮ ਤੁਹਾਨੂੰ ਦੇਵੇਗਾ, ਕਿਉਂਕਿ ਬਾਪ ਯਾਨੀ ਖੁਦਾ ਨੇ ਇਸੇ 'ਤੇ ਮੋਹਰ ਕੀਤੀ ਹੈ। ਇੱਥੇ ਠਹਿਰੋ, ਯਿਸੂ ਨੇ ਲੋਕਾਂ ਨੂੰ ਕਿਉਂ ਆਖਿਆ ਕਿ ਫਾਨੀ ਖੁਰਾਕ ਵਾਸਤੇ ਮਿਹਨਤ ਨਾ ਕਰੋ? ਅਤੇ ਕੀ ਇਹਦਾ ਮਤਲਬ ਇਹ ਵੀ ਕਿ ਅਸੀਂ ਖਾਣ ਪੀਣ ਵਾਸਤੇ ਕੁਝ ਨਹੀਂ ਕਰ ਸਕਦੇ? ਨਹੀਂ, ਇਹਦਾ ਮਤਲਬ ਇਹ ਨਹੀਂ, ਕਿਉਂਕਿ ਖੁਦਾ ਦਾ ਕਲਾਮ ਇਹ ਵੀ ਫਰਮਾਉਂਦਾ ਹੈ ਕਿ ਜਿਹਨੂੰ ਮਿਹਨਤ ਕਰਨਾ ਮਨਜ਼ੂਰ ਨਾ ਹੋਵੇ ਉਹ ਖਾਣੇ ਵੀ ਨਾ ਪਾਏ। ਇਹ ਹਵਾਲਾ ਤੁਸੀਂ ਦੂਸਰਾ ਤਸਲੋਨੀਕੀਓ ਬਾਬ 3 ਅਤੇ ਆਇਤ 10 ਵਿੱਚ ਵੇਖ ਸਕਦੇ ਹੋ। ਅਤੇ ਫਿਰ ਯਿਸੂ ਨੇ ਕਿਉਂ ਆਖਿਆ ਕਿ ਫਾਨੀ ਖੁਰਾਕ ਵਾਸਤੇ ਮਿਹਨਤ ਨਾ ਕਰੋ? ਯਿਸੂ ਜੋ ਆਖਣ ਡਿਆ ਸੀ ਉਹ ਇਹ ਸੀ ਕਿ ਜੇ ਤੁਸੀਂ ਸਿਰਫ ਪੇਟ ਦੀ ਖਾਤਰ ਮਿਹਨਤ ਕਰੋਗੇ ਅਤੇ ਫਕਤ ਦੁਨੀਆਂ ਦੀਆਂ ਚੀਜ਼ਾਂ ਲੱਭਦੇ ਫਿਰੋਗੇ ਅਤੇ ਆਖਿਰਕਾਰ ਹਰ ਸ਼ੈ ਖੋ ਬੈਠੋਗੇ, ਕਿਉਂਕਿ ਤੁਹਾਡਾ ਜਿਸਮ ਫਾਨੀ ਹੈ ਅਤੇ ਇੱਕ ਦਿਹਾੜੇ ਇਹਨੇ ਮਿੱਟੀ ਵਿੱਚ ਵਾਪਸ ਟੁਰ ਜਾਣਾ ਹੈ, ਕਿਉਂਕਿ ਖਾਕ ਨੇ ਖਾਕ ਨਾਲ ਹੀ ਜਾ ਮਿਲਣਾ ਹੈ। ਲੇਕਿਨ ਤੁਹਾਡੇ ਬਦਨ ਵਿੱਚ ਜਿਹੜੀ ਰੂਹ ਹੈ ਉਹ ਗੈਰ ਫਾਨੀ ਹੈ ਅਤੇ ਕਦੀ ਹਲਾਕ ਨਾ ਹੋਵੇਗੀ। ਇਨਸਾਨੀ ਰੂਹ ਜ਼ਿੰਦਾ ਰਹੇਗੀ, ਖਾ ਜਲਾਲ ਦੀ ਸੂਰਤ ਵਿੱਚ ਫਿਰਦੋਸ ਵਿੱਚ ਰਵੇ, ਖਾ ਸਜ਼ਾ ਪਾਉਣ ਵਾਲੇ ਮਕਾਮ ਵਿੱਚ ਯਾਨੀ ਦੋਜ਼ਖ ਵਿੱਚ। ਇਸ ਲਈ ਯਿਸੂ ਨੇ ਆਖਿਆ ਕਿ ਫਾਨੀ ਖੁਰਾਕ ਵਾਸਤੇ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਵਾਸਤੇ ਜਿਹੜੀ ਹਮੇਸ਼ਾ ਦੀ ਜ਼ਿੰਦਗੀ ਤੱਕ ਕਾਇਮ ਰਹਿੰਦੀ ਹੈ। ਇਸ ਲਈ ਯਿਸੂ ਨੇ ਲੋਕਾਂ ਨੂੰ ਖਬਰਦਾਰ ਕੀਤਾ ਸੀ ਕਿ ਉਹ ਫਾਨੀ ਖੁਰਾਕ ਦੇ ਪਿੱਛੇ ਨਾ ਭੱਜਣ, ਬਲਕਿ ਖੁਦਾ ਦੇ ਕਲਾਮ ਦੀ ਤਲਾਸ਼ ਵਿੱਚ ਰਹਿਣ ਜਿਹੜਾ ਕਦੀ ਫਨਾ ਨਹੀਂ ਹੋਣ ਦਾ, ਕਿਉਂਕਿ ਆਦਮੀ ਸਿਰਫ ਰੋਟੀ ਹੀ ਤੋਂ ਜਿੰਦਾ ਨਾ ਰਹੇਗਾ, ਬਲਕਿ ਹਰ ਉਸ ਗੱਲ ਤੋਂ ਜਿਹੜੀ ਖੁਦਾ ਦੇ ਮੂੰਹ ਵਿੱਚੋਂ ਨਿਕਲਦੀ ਹੈ। ਦਰਅਸਲ ਯਿਸੂ ਨੇ ਇਹ ਗੱਲ ਆਖੀ ਸੀ। ਅਫਸੋਸ ਦੀ ਗੱਲ ਹੈ ਵੀ ਕਿ ਯਿਸੂ ਦੇ ਆਲੇ ਦੁਆਲੇ ਖਲੋਤੇ ਹੋਏ ਲੋਕਾਂ ਵਿੱਚ ਜ਼ਿਆਦਾਤਰ ਖੁਦਾ ਦੇ ਕਲਾਮ ਦੀ ਫਿਕਰ ਨਾ ਕਰਦੇ ਸਨ ਅਤੇ ਨਾ ਇਸ 'ਤੇ ਜਿਹਨੂੰ ਖੁਦਾ ਨੇ ਭੇਜਿਆ ਇਮਾਨ ਲਿਆਉਂਦੇ ਸਨ। ਉਹਨਾਂ ਲੋਕਾਂ ਨੂੰ ਆਪਣੇ ਪੇਟ ਭਰਨ ਤੋਂ ਜ਼ਿਆਦਾ ਗਰਜ਼ ਸੀ, ਬਜਾਏ ਇਸ 'ਤੇ ਕਿ ਉਹ ਆਪਣੇ ਦਿਲਾਂ ਵਿੱਚ ਸੱਚਾਈ ਦਾ ਕਲਾਮ ਜਮ੍ਹਾਂ ਕਰਦੇ ਜਿਹੜਾ ਉਹਨਾਂ ਨੂੰ ਖੁਦਾ ਦੇ ਅਜ਼ਾਬ ਤੋਂ ਬਚਾਉਂਦਾ। ਇਸੇ ਵਜ੍ਹਾ ਤੋਂ ਯਿਸੂ ਨੇ ਉਹਨਾਂ ਨੂੰ ਆਖਿਆ ਸੀ ਕਿ ਫਾਨੀ ਖੁਰਾਕ ਵਾਸਤੇ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਵਾਸਤੇ ਜਿਹੜੀ ਹਮੇਸ਼ਾ ਦੀ ਜ਼ਿੰਦਗੀ ਤੱਕ ਕਾਇਮ ਰਹਿੰਦੀ ਹੈ। ਬਸ ਉਹਨਾਂ ਨੇ ਉਹਨੂੰ ਆਖਿਆ, ਅਸੀਂ ਕੀ ਕਰੀਏ ਕਿ ਖੁਦਾ ਦੇ ਕੰਮ ਸਰ ਅੰਜਾਮ ਦੇਈਏ? ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਕਿ ਖੁਦਾ ਦਾ ਕੰਮ ਇਹ ਵੀ ਕਿ ਜਿੰਨੇ ਉਹਨੂੰ ਭੇਜਿਆ ਏ ਉਹਦੇ 'ਤੇ ਇਮਾਨ ਲਿਆਓ। ਕੀ ਤੁਸੀਂ ਯਿਸੂ ਦਾ ਜਵਾਬ ਸੁਣਿਆ? ਆਦਮ ਦਾ ਬੇਟਾ ਜਿਹੜਾ ਗੁਨਾਹ ਵਿੱਚ ਪੈਦਾ ਹੋਇਆ ਹੋਵੇ ਉਹ ਖੁਦਾ ਨੂੰ ਕਿਵੇਂ ਖੁਸ਼ ਕਰੇਗਾ? ਕਿ ਸਾਡੇ ਕੰਮ ਖੁਦਾ ਦੀ ਖੁਸ਼ੀ ਨੂੰ ਹਾਸਿਲ ਕਰ ਸਕਦੇ ਨੇ? ਕਿ ਅਸੀਂ ਆਪਣੇ ਕੰਮਾਂ ਦੇ ਨਾਲ ਆਪਣੀ ਤਾਕਤ ਅਤੇ ਆਪਣੀ ਅਕਲ ਦੇ ਜ਼ਰੀਏ ਖੁਦਾ ਨੂੰ ਰਾਜ਼ੀ ਕਰ ਸਕਦੇ ਹਾਂ, ਜਾਂ ਅਸੀਂ ਆਪਣੀ ਤਾਕਤ ਜਾਂ ਆਪਣੀ ਅਕਲ ਦੇ ਜ਼ਰੀਏ ਸ਼ੈਤਾਨ, ਗੁਨਾਹ ਅਤੇ ਦੋਜ਼ਖ ਤੋਂ ਬਚ ਸਕਦੇ ਹਾਂ? ਜਿਸ ਦਿਲ ਨੂੰ ਖੁਦਾ ਦੀ ਤਲਬ ਹੈ, ਕਿ ਅਸੀਂ ਆਪਣੇ ਸੀਨੇ ਵਿੱਚੋਂ ਦਿਲ ਪੈਦਾ ਕਰ ਸਕਦੇ ਹਾਂ? ਨਹੀਂ, ਹਰ ਕਿਸ ਨਹੀਂ। ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341-30-43-110 ਯਾਨੀ 0341-30-43-110 ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼